ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦਾ ਇੱਕ ਵਾਕ ਹੈ, ਰਾਗ ਰਤਨ ਪਰੀਆਂ ਪਰਿਵਾਰ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਰਾਗ ਰਤਨ ਪਰੀਆਂ ਪਰਿਵਾਰ, ਤਿਸ ਵਿੱਚ ਉਪਜੈ ਅੰਮ੍ਰਿਤਸਾਰ। ਨਾਨਕ ਇਹ ਕਰਤੇ ਕਾ ਧਨਮਾਲ। ਵਾਹਿਗੁਰੂ ਦਾ ਜੋ ਖਜ਼ਾਨਾ ਹੈ ਨਾ, ਇਹ ਹੋਰ ਕੁਛ ਨਹੀਂ, ਸਿਰਫ ਇਹ ਹੈ ਕਿ ਚਾਰ ਚੀਜ਼ਾਂ ਜਿਸ ਥਾਂ 'ਤੇ ਇਕੱਠੀਆਂ ਹਨ, ਸਮਝ ਲਓ ਵਾਹਿਗੁਰੂ ਦਾ ਖਜ਼ਾਨਾ ਉਸ ਥਾਂ 'ਤੇ ਪਿਆ ਹੈ। ਸਭ ਤੋਂ ਜ਼ਰੂਰੀ ਹੈ ਰਾਗ। ਰਾਗ ਵਿੱਚ ਬੜੀ ਤਾਕਤ ਹੈ, ਪਰ ਐਸ਼ ਲਈ ਵਰਤਿਆ ਜਾਂਦਾ ਹੈ, ਕਾਮ ਲਈ ਵੀ ਵਰਤਿਆ ਜਾਂਦਾ। ਇਸ ਕਰਕੇ ਮਹਾਰਾਜ ਨੇ ਦੂਸਰਾ ਨਾਲ ਸ਼ਬਦ ਦੇ ਦਿੱਤਾ, ਰਤਨ। ਅਗਰ ਵਿੱਚ ਸ਼ਬਦ ਹੈ, ਸ਼ਬਦ ਵਿੱਚ ਸ਼ਵਾ ਹੈ, ਸ਼ਬਦ ਵਿੱਚ ਸ਼ਕਤੀ ਹੈ, ਸ਼ਬਦ ਵਿੱਚ ਮੇਲਣ ਦੀ ਸ਼ਕਤੀ ਹੈ। ਰਤਨ ਦੇ ਅਰਥ ਹੀ ਇਹ ਹਨ ਕਿ ਸ਼ਬਦ ਵਿੱਚੋਂ ਜੋ ਨਿਕਲਦੀ ਹੈ ਰੋਸ਼ਨੀ, ਇਹ ਇਸ ਰਾਗੀ ਨੂੰ ਪਤਾ ਹੋਣੀ ਚਾਹੀਦੀ। ਰਾਗ ਰਤਨ ਪਰੀਆਂ, ਅਤੇ ਜਿਵੇਂ ਰੂਹ ਨੇ ਉਡਾਨ ਭਰਨੀ ਹੈ, ਇਵੇਂ ਹੀ ਅਲਾਪ ਕਰਦਿਆਂ ਵੀ ਇੱਕ ਭਰੀ ਜਾ ਰਹੀ ਹੈ ਉਡਾਨ। ਲੇਕਿਨ ਉਡਾਨ ਭਰਨ ਵੇਲੇ ਪਤਾ ਹੋਣਾ ਚਾਹੀਦਾ ਹੈ ਕਿਸ ਘਰ 'ਤੇ ਮੈਂ ਪੁੱਜਣਾ ਹੈ ਅਤੇ ਕਿਸ ਘਰ ਤੋਂ ਸ਼ੁਰੂ ਹੋਇਆ। ਇਹ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਘਰ ਲਿਖੇ ਹੋਏ ਹਨ, ਪਰਿਵਾਰ। ਗੁਰੂ ਨਾਨਕ ਪਿਤਾ ਫਰਮਾਉਂਦੇ ਨੇ, ਇਹ ਚਾਰ ਚੀਜ਼ਾਂ ਜਿਸ ਥਾਂ 'ਤੇ ਹਨ, ਰਾਗ ਰਤਨ ਪਰੀਆਂ ਪਰਿਵਾਰ, ਤਿਸ ਵਿੱਚ ਉਪਜੈ ਅੰਮ੍ਰਿਤ ਸਾਰ। ਫਿਰ ਅੰਮ੍ਰਿਤ ਜੋ ਹੈ ਜਾਂ ਅੰਮ੍ਰਿਤ ਦੀ ਧਾਰਾ ਹੈ, ਆਪਣੇ ਆਪ ਉਪਜ ਪਵੇਗੀ। ਨਾਨਕ ਇਹ ਕਰਤੇ ਕਾ ਧਨਮਾਲ। ਵਾਹਿਗੁਰੂ ਦਾ ਇਹ ਹੈ ਖਜ਼ਾਨਾ। ਇਸ ਕਰਕੇ ਸਾਡੇ ਘਰ ਕੀਰਤਨ ਨੂੰ ਮਹੱਤਤਾ ਦਿੱਤੀ ਗਈ, ਤਾਂ ਕਿ ਕੋਈ ਇਨਸਾਨ ਵਾਹਿਗੁਰੂ ਦੇ ਖਜ਼ਾਨੇ ਨੂੰ ਲੱਭਣ ਲਈ ਕਿਸੇ ਹੋਰ ਥਾਂ 'ਤੇ ਨਾ ਚਲਾ ਜਾਏ। ਇਸ ਕਰਕੇ ਮਹਾਰਾਜ ਗੁਰੂ ਅਰਜਨ ਪਿਤਾ ਨੇ ਵੀ ਇਹੀ ਫਰਮਾਇਆ ਕਿ ਜੇ ਚਾਰ ਚੀਜ਼ਾਂ ਇੱਕ ਥਾਂ 'ਤੇ ਹਨ, ਰਾਗ ਰਤਨ ਰਸਨਾ ਅਲਾਪ, ਜੇ ਕੋਈ ਇਹ ਚਾਰ ਚੀਜ਼ਾਂ ਇਕੱਠੀਆਂ ਕਰ ਰਿਹਾ ਹੈ, ਬੋਲ ਰਿਹਾ ਹੈ, ਸੁਣ ਰਿਹਾ ਹੈ, ਇਹ ਵਾਹਿਗੁਰੂ ਨੇ ਇੱਕ ਤਿਆਰ ਕੀਤਾ ਹੈ ਨੁਸਖਾ, ਰਾਮ ਰਸਾਇਣ। ਇੱਕ ਐਸਾ ਨੁਸਖਾ ਹੈ, ਰਸਾਇਣ ਹੈ, ਜਿਸ ਦੇ ਨਾਲ ਆਤਮ ਧਰਾਵ, ਆਤਮਾ ਜੋ ਹੈ ਸੰਤੁਸ਼ਟ ਹੋ ਜਾਏਗੀ। ਅਤੇ ਜੇ ਆਤਮਾ ਸੰਤੁਸ਼ਟ ਹੈ, ਸਰੀਰ ਕਿਸ ਥਾਂ 'ਤੇ ਜਾਏਗਾ? ਇਸ ਕਰਕੇ ਆਪ ਗੁਰੂ ਨਾਨਕ ਪਿਤਾ ਨੇ ਕੀਰਤਨ ਦੀ ਮਹਿਮਾ ਸਾਡੇ ਘਰ ਵਿੱਚ ਨਾ ਸਿਰਫ ਇਸ ਨੂੰ ਮਨਜ਼ੂਰ ਕਰਵਾਇਆ, ਬਲਕਿ ਆਪ ਹੀ ਸਾਨੂੰ ਸਮਝਾਉਂਦੇ ਰਹੇ ਕਿ ਕਿਤਨੀ ਇਸ ਦੀ ਮਹਿਮਾ ਹੈ। ਇੰਝ ਜਾਣ ਲਈਏ, ਕੀਰਤਨ ਹੀ ਸਾਡੀ ਅਸਲ ਵਿੱਚ ਐਕਟੀਵਿਟੀ ਹੈ। ਇਹ ਕੋਈ ਬੈਠੇ ਨਹੀਂ ਹੋਏ, ਮਤਲਬ ਕਿਸੇ ਨੂੰ ਖਿਆਲ ਹੋ ਜਾਏ ਕਿ ਅਸੀਂ ਇੱਥੇ ਬੈਠੇ ਹੋਏ ਹਾਂ, ਕਿ ਕੋਈ ਅਸੀਂ ਕਰਮ ਨਹੀਂ ਕਰ ਰਹੇ। ਇਹ ਆਪਣੇ ਆਪ ਹੀ, ਜਿਸ ਵੇਲੇ ਕੋਈ ਸੰਗਤ 'ਚ ਬੈਠ ਕੇ ਕੀਰਤਨ ਸੁਣ ਰਿਹਾ ਹੈ, ਉਸ ਦੀ ਜੋ ਅਵਸਥਾ ਹੈ ਬਦਲਣੀ ਸ਼ੁਰੂ ਹੋ ਗਈ ਹੈ। ਆਪ ਗੁਰੂ ਨਾਨਕ ਸਾਹਿਬ ਜਿਸ ਵੇਲੇ ਮਰਦਾਨੇ ਨੂੰ ਕਹਿੰਦੇ ਸਨ, ਇਹੀ ਸ਼ਬਦ ਬੋਲਦੇ ਸਨ। ਇਹ ਵੱਖਰੀ ਗੱਲ ਹੈ, ਕੋਈ ਅਣਜਾਣ ਆਦਮੀ ਨਾ ਪੜ੍ਹਿਆ ਨਾ ਜਾਣਿਆ ਨਾ ਦੇਖਿਆ ਕਹਿ ਦੇਵੇ, ਗੁਰੂ ਨਾਨਕ ਸਾਹਿਬ ਕਹਿੰਦੇ ਸਨ, ਛੇੜ ਮਰਦਾਨਿਆਂ ਰਬਾਬ, ਬਾਣੀ ਆਈ। ਬਾਣੀ ਆਈ ਨਹੀਂ ਹੈ, ਸ਼ਬਦ ਉੱਥੇ ਲਿਖੇ ਹੋਏ ਹਨ, ਛੇੜ ਮਰਦਾਨਿਆਂ ਰਬਾਬ, ਕਾਈ ਸਿਫਤ ਖੁਦਾ ਦੇ ਦੀਦਾਰ ਦੀ ਕਰੀਏ। ਇਹ ਜੋ ਕੁਛ ਹੈ ਖੁਦਾ ਦੇ ਦੀਦਾਰ ਲਈ ਹੈ, ਕਿਉਂਕਿ ਜਿਸ ਵੇਲੇ ਚਾਰ ਚੀਜ਼ਾਂ ਰਲ ਜਾਣਗੀਆਂ, ਜਿਸ ਖੁਦਾ ਨੂੰ ਢੂੰਡਣ ਲਈ ਅਸੀਂ ਲੱਭਦੇ ਪਏ ਹਾਂ, ਮਿਲ ਜਾਏਗਾ। ਇਹ ਨਾਰਦ ਦੇ ਹੱਥ ਵਿੱਚ ਫੜਾਈ ਹੋਈ ਨੇ ਵੀਨਾ, ਨਾਰਦ ਸ਼ਰਾਰਤੀ ਹੈ, ਨਾਰਦ ਦਾ ਮੈਂ ਨਹੀਂ ਇਹ ਸ਼ਰਾਰਤੀ ਚਲਾ ਅਤੇ ਗੁਰਬਾਣੀ ਵਿੱਚ ਤਾਂ ਮਨ ਨੂੰ ਨਾਰਦ ਕਿਹਾ ਹੈ, ਨਾਰਦ ਨਾਚੇ ਕਲਕਾ ਭਾਉ। ਇਹ ਅਤ ਸ਼ਰਾਰਤੀ ਇਨਸਾਨ ਸੀ, ਝਗੜੇ ਪਾਉਂਦਾ ਸੀ ਅਤੇ ਗੁਰੂ ਪਿਤਾ ਨੇ ਇਸ ਨੂੰ ਮਨ ਨਾਲ ਤਸ਼ਬੀਹ ਦੇ ਦਿੱਤੀ, ਇਹਦੇ ਹੱਥ 'ਚ ਵੀਨਾ ਫੜਾ ਦਿੱਤੀ ਅਤੇ ਪ੍ਰਭੂ ਨੂੰ ਇੱਕ ਦਿਨ ਜਾ ਕੇ ਕਹਿਣ ਲੱਗਾ, ਤੈਨੂੰ ਢੂੰਡ ਆਇਆ ਹਾਂ ਜੰਗਲਾਂ 'ਚ ਵਣਾਂ ਵਿੱਚ ਸਾਧੂਆਂ ਕੋਲ ਸਮਾਧੀਆਂ ਲੱਗੀਆਂ ਦੇਖ ਕੇ, ਤੂੰ ਮੈਨੂੰ ਮਿਲਿਆ ਨਹੀਂ ਹੈ। ਅਤੇ ਪ੍ਰਭੂ ਕਹਿਣ ਲੱਗੇ, ਨਾਰਦ ਜਿੱਥੇ ਕੋਈ ਕੀਰਤਨ ਵਿੱਚ ਜੁੜਿਆ ਹੈ ਮੈਨੂੰ ਉੱਥੇ ਜਾ ਕੇ ਦੇਖ, ਹੋਰ ਕਿਸੇ ਥਾਂ 'ਤੇ ਮੈਂ ਨਹੀਂ ਹਾਂ। ਜਿੱਥੇ ਵੀ ਕੀਰਤਨ ਹੋ ਰਿਹਾ ਹੈ ਪ੍ਰਭੂ ਆਪ ਉਸ ਥਾਂ 'ਤੇ ਬੈਠਾ ਹੈ। ਇਹੀ ਸੀ ਗੱਲ ਜਿਹੜੀ ਭਾਈ ਗੁਰਦਾਸ ਜੀ ਨੇ ਸਾਨੂੰ ਸਮਝਾਈ, ਗੁਰਮੂਰਤ ਗੁਰ ਸ਼ਬਦ ਸੁਣ। ਗੁਰੂ ਦੀ ਮੂਰਤ ਵੀ ਇਹੀ ਹੈ, ਗੁਰੂ ਦੀ ਹੋਂਦ ਵੀ ਇਹੀ ਹੈ, ਗੁਰੂ ਦਾ ਤਸੱਵਰ ਵੀ ਇਹੀ ਹੈ, ਗੁਰੂ ਦਾ ਚਿੱਤਰ ਵੀ ਇਹੀ ਹੈ। ਗੁਰਮੂਰਤ ਗੁਰ ਸ਼ਬਦ ਸੁਣ ਅਤੇ ਸਾਧ ਸੰਗਤ ਆਸਨ ਨਿਰੰਕਾਰੀ। ਸਾਧ ਸੰਗਤ ਹੀ ਚੀ ਵਾਹਿਗੁਰੂ ਆਸਨ ਲਾ ਕੇ ਬੈਠਾ ਹੋਇਆ ਹੈ। ਬਸ ਸਾਡਾ ਇੱਕ ਕੰਮ ਹੈ ਕਿ ਅਸੀਂ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣੀਏ। ਇਹ ਤਾਂ ਫਿਰ ਇਤਿਹਾਸ ਦੀ ਬੜੀ ਪ੍ਰਸਿੱਧ ਸਾਖੀ ਹੈ, ਜਿਤਨੀ ਵਾਰੀ ਦੁਹਰਾਓ ਨਵੀਨ ਹੈ। ਭਾਈ ਮਨੀ ਸਿੰਘ ਜੀ ਨੇ ਲਿਖੀ ਹੈ, ਭਾਈ ਗੁਰਦਾਸ ਜੀ ਨੇ ਇਸ਼ਾਰਾ ਕੀਤਾ ਹੈ। ਭਾਈ ਮਰਦਾਨਾ ਜੀ ਦੀ ਉਮਰ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲੋਂ 10 ਸਾਲ ਵੱਡੀ ਸੀ। ਇਹ ਬੜਾ ਸੋਹਣੀ ਰਬਾਬ ਵਜਾਉਂਦਾ ਸੀ ਅਤੇ ਪਿਤਾ ਤਲਵੰਡੀ ਵਿੱਚ ਸਨ, ਆਪ ਖੇਤਾਂ ਵਿੱਚ ਬੈਠੇ ਹੋਏ ਸਨ, ਲੇਟੇ ਹੋਏ ਸਨ, ਬਿਰਾਜੇ ਹੋਏ ਸਨ। ਆਵਾਜ਼ ਕੰਨਾਂ 'ਚ ਪਈ ਨੇ, ਜਦੋਂ ਆਵਾਜ਼ ਆ ਰਹੀ ਹੈ ਉਸ ਪਾਸੇ ਚੱਲ ਪਏ ਅਤੇ ਉਸ ਬੰਦੇ ਨੂੰ ਜੋ ਇਹ ਵਜਾਉਂਦਾ ਪਿਆ ਸੀ ਰਬਾਬ, ਕਹਿੰਦੇ ਨੇ ਰਬਾਬ ਭਲੀ ਵਜਾਇੰਦਾ ਹੈ ਨਾ ਕੀਆ। ਅਤੇ ਉਹ ਕਹਿਣ ਲੱਗਾ, ਜੀ ਨਾ ਮੇਰਾ ਦਾਣਾ ਅਤੇ ਲੋਕ ਮੈਨੂੰ ਮਿਰਾਸੀ ਕਹਿੰਦੇ ਨੇ। ਇਹਦਾ ਨਾਂ ਦਾਣਾ ਸੀ, ਜਿਸ ਤਰ੍ਹਾਂ ਭਾਈ ਲਹਿਣਾ ਗੁਰੂ ਅੰਗਦ ਬਣ ਗਿਆ, ਜਿਸ ਤਰ੍ਹਾਂ ਭਾਈ ਜੇਠਾ ਗੁਰੂ ਰਾਮਦਾਸ ਬਣ ਗਿਆ, ਇਸ ਦਾ ਨਾਂ ਦਾਣਾ ਸੀ। ਇਹ ਨਾਂ ਗੁਰੂ ਨਾਨਕ ਪਿਤਾ ਨੇ ਬਖਸ਼ਿਆ ਹੈ। ਆਪ ਨੇ ਉਸੇ ਵੇਲੇ ਹੀ ਆਖਿਆ, ਜੇ ਸ਼ਬਦ ਪਾ ਕੇ ਰਾਗ ਨੂੰ ਗਾਏ ਤਾਂ ਤੂੰ ਮਰਦਾਨਾ ਕਹਿਲਾਏ। ਮਰਦਾਨਾ ਉਹ ਹੈ ਜੋ ਸ਼ਬਦ ਅਤੇ ਰਾਗ ਨੂੰ ਜੋੜ ਰਿਹਾ ਹੈ, ਬਾਕੀ ਤਾਂ ਗਵੱਈਏ ਹਨ, ਸੰਗੀਤਕਾਰ ਹਨ ਜਾਂ ਜੋ ਤੁਸੀਂ ਦੇਖਦੇ ਹੋ ਉਛਲ ਕੂਦ ਵਾਲੇ ਹਨ। ਸ਼ਬਦ ਪਾ ਕੇ ਰਾਗ ਨੂੰ ਗਾਉਣ ਵਾਲਾ ਮਰਦਾਨਾ ਹੈ, ਸੂਰਮਾ ਉਹੀ ਹੈ। ਅਤੇ ਉਸੇ ਨੂੰ ਪਿਤਾ ਨੇ ਮਰਦਾਨੇ ਦਾ ਖਿਤਾਬ ਦਿੱਤਾ, ਫਿਰ ਨਾਲ ਲਿਆ, ਚੱਲਦੇ ਰਹੇ। ਅਤੇ ਇਸ ਨੂੰ ਵੀ ਜਿਸ ਵੇਲੇ ਉਹ ਰਬਾਬ ਲੈ ਕੇ ਦਿੱਤੀ ਹੈ, ਇਹ ਮੈਂ ਹਰ ਰਾਗੀ ਨੂੰ ਇਸੇ ਲਈ ਬੇਨਤੀ ਕਰਦਾ ਹਾਂ ਕਿ ਆਪ ਮਰਦਾਨਾ ਜੀ ਜਿਸ ਵੇਲੇ ਗੁਰੂ ਨਾਨਕ ਦੇ ਕਹੇ ਹੋਏ 'ਤੇ ਰਬਾਬ ਲੈਣ ਗਏ ਸਨ, ਫਰਿੰਦੇ ਕੋਲੋਂ ਬਣਵਾ ਕੇ ਲਿਆਏ ਸਨ, ਇਹ ਕੋਈ ਰਾਗੀ ਨਾ ਭੁੱਲੇ। ਉਸ ਵੇਲੇ ਮਰਦਾਨੇ ਨੇ ਕਿਹਾ ਸੀ, ਤੇਰੀ ਫਰਿੰਦਿਆ ਤੇਰੀ ਰਬਾਬ ਦਾ ਮੁੱਲ ਕੀ ਹੈ, ਗੁਰੂ ਨਾਨਕ ਨੇ ਮੈਨੂੰ ਰੁਪਏ ਦਿੱਤੇ ਹਨ। ਤਾਂ ਫਰਿੰਦੇ ਨੇ ਕਿਹਾ ਸੀ, ਮੁੱਲ ਦੇਂਗਾ? ਅਤੇ ਰਬਾਬੀ ਕਹਿਣ ਲੱਗਾ, ਹਾਂ ਦਿਆਂਗਾ। ਮਰਦਾਨਾ ਕਹਿਣ ਲੱਗੇ, ਦਿਆਂਗਾ। ਕਹਿਣ ਲੱਗੇ, ਬਸ ਮੁੱਲ ਇਸ ਦਾ ਇਹ ਹੈ, ਕਿਸੇ ਹੋਰ ਅੱਗੇ ਗੁਰੂ ਨਾਨਕ ਤੋਂ ਸਵਾ ਵਜਾਈ ਨਾ। ਬਸ ਇਹ ਸੀ ਰਾਗੀ ਦੀ ਮਹਿਮਾ। ਹਜ਼ੂਰੀ ਰਾਗੀ ਵੀ ਇਹੀ ਹਨ। ਜੇ ਇਹ ਦਰ ਦਰ 'ਤੇ ਗਲੀ ਗਲੀ ਗਾਉਣ ਲੱਗ ਪਏ, ਇਹਨਾਂ ਨੂੰ ਫਿਰ ਸ਼ਬਦ ਰਾਗ ਦੀ ਸੋਝੀ ਨਹੀਂ ਆ ਸਕਦੀ। ਇਸ ਕਰਕੇ ਮਰਦਾਨਾ ਸਾਥ ਨਿਭਿਆ, ਕਿਉਂਕਿ ਉਸ ਨੂੰ ਜਿਹੜਾ ਫਿਰ ਰਾਗ ਸ਼ਬਦ ਨੂੰ ਇਕੱਠਿਆਂ ਗਾਏਗਾ, ਨਾਲ ਟੁਰੇਗਾ, ਉਹ ਮਰਦਾਨਾ ਹੋ ਗਿਆ। ਅਤੇ ਮਰਦਾਨਾ ਕਿਤਨਾ ਕੁ ਗੁਰੂ ਦੇ ਨੇੜੇ ਹੋ ਗਿਆ, ਇਹ ਵੀ ਫਿਰ ਭਾਈ ਮਨੀ ਸਿੰਘ ਜੀ ਨੇ ਲਿਖਿਆ ਹੈ। ਇਤਨਾ ਨੇੜੇ ਹੋ ਗਿਆ ਗੁਰੂ ਨਾਨਕ ਦੇ ਕਿ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੂੰ ਆਖ ਹੀ ਬੈਠਾ, ਬਾਬਾ ਬਹੁਤਾ ਨਾ ਵੱਡਾ ਬਣਿਆ ਫਿਰੀ, ਤੇਰਾ ਮੇਰਾ ਅੰਤਰ ਨਹੀਂ। ਬਾਬਾ ਬਹੁਤਾ ਨਾ ਵੱਡਾ ਬਣਿਆ ਫਿਰੀ, ਤੇਰਾ ਮੇਰਾ ਅੰਤਰ ਨਹੀਂ, ਤੂੰ ਰੱਬ ਦਾ ਡੂਮ, ਮੈਂ ਤੇਰਾ ਡੂਮ। ਅਤੇ ਇਹ ਜੋ ਸਾਂਝ ਹੈ ਹਰ ਕੀਰਤਨ ਕਰਨ ਵਾਲੇ ਦੀ ਹੋ ਜਾਏਗੀ, ਉਹ ਵਾਹਿਗੁਰੂ ਦੇ ਨੇੜੇ ਹੋ ਕੇ ਬੈਠੇਗਾ। ਉਂਝ ਇੱਕ ਵਾਰੀ ਮਰਦਾਨੇ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ, ਮਰਦਾਨੇ ਦੀਆਂ 20 ਵਾਰਾਂ ਲਿਖੀਆਂ ਹੋਈਆਂ ਹਨ ਸਾਡੇ ਇਤਿਹਾਸ ਅੰਦਰ, ਕਿਉਂਕਿ ਉਹ ਬਾਣੀ ਨਹੀਂ ਸੀ, ਇਸ ਕਰਕੇ ਉਹ ਸਾਡੀਆਂ ਜਨਮ ਸਾਖੀਆਂ ਅੰਦਰ ਜਾਂ ਪੁਰਾਤਨ ਕਿਤਾਬਾਂ 'ਚ ਲਿਖੀਆਂ ਨੇ, ਗੁਰੂ ਨਾਨਕ ਸਾਹਿਬ ਦੇ ਬਾਰੇ ਮਰਦਾਨੇ ਨੇ ਵਾਰਾਂ ਗਾਈਆਂ। ਇੱਕ ਦਿਨ ਵਾਰ ਗਾ ਬੈਠਾ, ਬਸ ਇਹ ਵੀ ਖਿਆਲ ਰੱਖਣਾ ਹੈ ਕਿ ਜਿਸ ਵੇਲੇ ਵਾਹਿਗੁਰੂ ਦਾ ਹੋ ਜਾਈਏ, ਵਾਹਿਗੁਰੂ ਵਿੱਚ ਸਮਾ ਜਾਈਏ, ਵਾਹਿਗੁਰੂ ਦਾ ਰੂਪ ਹੋ ਜਾਈਏ, ਉਸ ਵੇਲੇ ਵੀ ਕੋਈ ਹੰਕਾਰ ਦਾ ਧਾਰ ਨਾ ਪਵੇ। ਆਪ ਗੁਰੂ ਨਾਨਕ ਹੈ, ਜੋ ਤਾਂ ਰੂਪ ਹੈ। ਮਰਦਾਨੇ ਨੇ ਵਾਰ ਗਾ ਦਿੱਤੀ ਅਤੇ ਵਾਰ ਵਿੱਚ ਕਿਹਾ, ਤੁਧ ਜਿਹਾ ਜੇ ਕੋਈ ਹੋਵੇ ਤਾਂ ਹੋਵੇ, ਜੋ ਕੁਛ ਤੂੰ ਹੈ ਹੋਰ ਕੋਈ ਨਹੀਂ ਹੈ। ਅਤੇ ਗੁਰੂ ਨਾਨਕ ਸਾਹਿਬ ਨੇ ਟੋਕ ਦਿੱਤਾ, ਕਹਿਣ ਲੱਗੇ, ਮਰਦਾਨੇ ਇਹ ਕਦੀ ਨਾ ਆਖੀ, ਵਾਹਿਗੁਰੂ ਵਾਹਿਗੁਰੂ ਹੈ, ਅਸੀਂ ਉਸ ਦੇ ਨਾ ਚੀਜ਼ ਬਣੇ ਹੋਏ ਸੰਸਾਰ ਅਤੇ ਇਨਸਾਨ ਹਾਂ। ਉਸੇ ਲਈ ਉਹਨੂੰ ਟੋਕ ਕੇ ਰੱਖ ਦਿੱਤਾ ਕਿ ਐਸਾ ਨਹੀਂ ਕਹਿਣਾ, ਜਿਵੇਂ ਕਈ ਵਾਰੀ ਸਾਡੇ ਮੂੰਹ ਨਿਕਲ ਜਾਂਦਾ ਕਿਸੇ ਇਕਾਗਰ ਚਿੱਤ ਹੋਏ ਇਨਸਾਨ ਨੂੰ ਦੇਖ ਕੇ, ਇਹ ਤਾਂ ਵਾਹਿਗੁਰੂ ਸੰਸਾਰ 'ਤੇ ਆ ਗਿਆ, ਜਾਂ ਪੈਦਾ ਵੀ ਹੋ ਜਾਂਦੇ ਹਨ, ਆਖਣ ਵੀ ਲੱਗ ਪੈਂਦੇ ਹਨ, ਹਸ਼ਰ ਉਹਨਾਂ ਦਾ ਉਹੀ ਹੁੰਦਾ। ਜੋ ਪਿਛਲੇ ਹਫ਼ਤੇ ਇੱਕ ਬੰਦੇ ਕੁਰੇਸ਼ ਦਾ ਹੋਇਆ, ਜਿਸ ਨੇ ਇਹ ਪ੍ਰਚਾਰ ਕਰ ਦਿੱਤਾ ਸਾਰੇ ਅਮਰੀਕਾ ਅੰਦਰ ਕਿ ਮੈਂ ਵਾਹਿਗੁਰੂ ਦਾ ਉਸੇ ਤਰ੍ਹਾਂ ਬੇਟਾ ਆਇਆ ਹਾਂ ਜਿਵੇਂ ਈਸਾ ਆਇਆ ਸੀ। ਅਤੇ ਕੁਛ ਲੋਕ ਉਸਨੇ ਨਾਲ ਲਾ ਲਏ, ਅਤੇ ਐਸੇ ਲੋਕ ਨਾਲ ਲਾ ਲਏ ਜਿਨ੍ਹਾਂ ਨੂੰ ਫਿਰ ਪਿਛਲੇ ਹਫ਼ਤੇ ਇਕੱਠਿਆਂ ਕਰਕੇ ਉਸਨੇ ਜ਼ਹਿਰ ਪਿਲਾਇਆ, ਆਪ ਮਰਿਆ, ਸਾਥੀ ਮਰੇ। ਬਸ ਐਸਾ ਹੀ ਹੋਵੇਗਾ ਜਿਹੜਾ ਆਪਣੇ ਆਪ ਨੂੰ ਵਾਹਿਗੁਰੂ ਜਾਂ ਵਾਹਿਗੁਰੂ ਦਾ ਬੇਟਾ ਆਖੇਗਾ। ਅਸੀਂ ਤਾਂ ਵਾਹਿਗੁਰੂ ਦੇ ਦਰ 'ਤੇ ਗੁਰਬਾਣੀ ਦੇ ਅਨੁਸਾਰ ਇੱਕ ਛੋਟੇ ਛੋਟੇ ਤਿਨਕੇ ਹਾਂ, ਉਸ ਦੀ ਨਜ਼ਰ ਪੈ ਜਾਏ ਤਾਂ ਨੂਰ ਆ ਸਕਦਾ ਹੈ। ਇਹ ਮਰਦਾਨਾ ਆਪ ਨਾਲ ਨਿਭਦਾ ਰਿਹਾ, ਆਪ ਨਾਲ ਨਿਭਾ ਗਿਆ। ਹਰ ਕੀਰਤਨੀ ਅੰਦਰ ਇਹ ਦਾਤ ਵਾਹਿਗੁਰੂ ਦੇਵੇਗਾ। ਪਰ ਆਪ ਨੂੰ ਇਹ ਵੀ ਪਤਾ ਹੈ ਸਾਡੇ ਇਤਿਹਾਸ ਅੰਦਰ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਪਿਤਾ ਕੋਲੋਂ ਜਿਸ ਵੇਲੇ ਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਹੈ ਤਾਂ ਉਹਨਾਂ ਫਰਮਾਇਆ, ਕੁਛ ਚੀਜ਼ ਮੰਗ। ਮਹਾਰਾਜ ਨੇ ਕਿਹਾ, ਸਭ ਕੁਛ ਆਪਨੇ ਬਖਸ਼ ਕਰ ਦਿੱਤਾ ਹੈ, ਇਤਨੀ ਹੁਣ ਮਿਹਰ ਕਰੋ, ਇੱਕ ਤਾਂ ਜਿਹੜੀ ਤੁਹਾਡੇ ਕੋਲ ਪੋਥੀ ਹੈ ਨਾ, ਇਹ ਮੈਨੂੰ ਦੇ ਦਿਓ। ਦੂਸਰੇ ਕਮਰ ਕੱਸਾ ਜੋ ਤੁਸਾਂ ਪਾਇਆ ਹੋਇਆ ਸੇਵਾ ਦਾ ਚਿੰਨ, ਇਹ ਮੈਨੂੰ ਦੇ ਦਿਓ। ਅਤੇ ਤੀਸਰੇ ਬਾਣੀ ਨੂੰ ਗਾਉਣ ਲਈ ਮੈਨੂੰ ਕੋਈ ਰਬਾਬੀ ਵੀ ਦੇ ਦਿਓ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਹਾਂ ਇੱਕ ਮੇਰੇ ਕੋਲ ਰਬਾਬੀ ਸੀ, ਮਰਦਾਨਾ ਹੁਣ ਗੁਜ਼ਰ ਗਿਆ ਹੈ, ਸੰਸਾਰ 'ਤੇ ਹੈ ਨਹੀਂ ਹੈ। ਸੁਣਿਆ ਹੈ ਪੰਜਾਬ ਅੰਦਰ ਇੱਕ ਬੜਾ ਵੱਡਾ ਰਬਾਬੀ ਹੈ, ਉਹ ਮੈਂ ਤੁਹਾਨੂੰ ਮੰਗਵਾ ਦੇਣਾ ਹਾਂ। ਉਸ ਦਾ ਨਾਂ ਹੈ ਬਲਵੰਡ। ਇਹ ਬਲਵੰਡ ਆਪ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਦਿੱਤਾ ਕਿ ਬਾਣੀ ਗਾ ਕੇ ਸੁਣਾਏ। ਅਤੇ ਕਿਤਨਾ ਇਹ ਉੱਚਾ ਸੀ ਕਿ ਇਸ ਦੀ ਬਾਣੀ ਆਖੀ ਹੋਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ ਗਈ। ਪਰ ਇਹਦੀਆਂ ਵੀ ਸਟੇਜਾਂ ਹਨ ਹਰ ਇੱਕ ਦੀਆਂ, ਭਾਵੇਂ ਕੋਈ ਇਨਸਾਨ ਹੈ, ਭਾਵੇਂ ਕੋਈ ਜਗਿਆਸੂ ਹੈ। ਬਲਵੰਡ ਨੂੰ ਜਿਸ ਵੇਲੇ ਗੁਰੂ ਨਾਨਕ ਸਾਹਿਬ ਨੇ ਬਾਂਹ ਫੜਾਈ ਗੁਰੂ ਅੰਗਦ ਸਾਹਿਬ ਨੂੰ, ਅਤੇ ਨਾਲ ਇਹ ਵੀ ਸ਼ਬਦ ਕਹੇ ਸਨ, ਇਹਨਾਂ ਨੂੰ ਸੰਭਾਲਣਾ ਬੜਾ ਮੁਸ਼ਕਿਲ ਹੈ, ਰਾਗੀ ਦਰਬਾਬੀ ਨੂੰ ਸੰਭਾਲਣਾ ਬੜਾ ਮੁਸ਼ਕਿਲ ਹੈ, ਇਸ ਤਰ੍ਹਾਂ ਇਹਨੂੰ ਸੰਭਾਲੀ ਜਿਵੇਂ ਬੱਤੀ ਦੰਦਾਂ 'ਚ ਜੀਭ ਹੁੰਦੀ ਹੈ, ਪਰ ਫਿਰ ਵੀ ਨਹੀਂ ਸੰਭਾਲੇ ਜਾਂਦੇ। ਹੁਣ ਬਲਵੰਡ ਦੀਆਂ ਤੁਸੀਂ ਸਾਖੀਆਂ ਜਾਣਦੇ ਹੋ, ਇਹ ਬੋਲ ਪੈਂਦਾ ਸੀ, ਕਬੋਲ ਵੀ ਇੱਕ ਵਾਰੀ ਬੋਲ ਪਿਆ, ਬੋਲਿਆ ਛੋਟੀ ਜਿਹੀ ਗੱਲ ਤੋਂ, ਬਾਕੀ ਠੀਕ ਹੈ ਕਿਉਂਕਿ ਗੁਰੂ ਅਰਜਨ ਪਿਤਾ ਤੱਕ ਰਿਹਾ ਹੈ, ਕੁਛ ਇਹਨੂੰ ਮਾਣ ਵੀ ਹੋ ਗਿਆ ਹੋਏਗਾ ਗੁਰੂ ਦੇ ਨੇੜੇ ਰਹਿਣ ਕਰਕੇ, ਸੰਗਤ ਇਕੱਠੀ ਕਰਨ ਕਰਕੇ। ਕਈਆਂ ਨੂੰ ਤਾਂ ਐਸਾ ਹੀ ਮਾਣ ਹੋ ਜਾਂਦਾ, ਸਾਡੇ ਕਰਕੇ ਸੰਗਤ ਆ ਰਹੀ ਹੈ, ਉਹਨਾਂ ਨੂੰ ਬਿਲਕੁਲ ਇਹ ਖਿਆਲ ਨਹੀਂ ਹੁੰਦਾ। ਇਹ ਤਾਂ ਸ਼ਬਦ ਦੀ ਮਤਵਾਲੀ ਹੈ, ਇਹ ਤਾਂ ਕੀਰਤਨ ਦੀ ਮਤਵਾਲੀ ਹੈ, ਤੇਰੀ ਕੋਈ ਮਤਵਾਲੀ ਨਹੀਂ ਹੈ। ਇਹ ਸ਼ੱਕ ਪੈ ਗਿਆ ਬਲਵੰਡ ਜੀ ਨੂੰ। ਬਲਵੰਡ ਜੀ ਨੂੰ ਬਾਂਹ ਫੜਾਈ ਸੀ ਗੁਰੂ ਨਾਨਕ ਸਾਹਿਬ ਨੇ ਬਲਵੰਡ ਦੀ, ਇਸ ਕਰਕੇ ਇਹਨੂੰ ਵੀ ਬੜਾ ਮਾਣ ਸੀ ਕਿ ਮੈਨੂੰ ਤਾਂ ਗੁਰੂ ਨਾਨਕ ਨੇ ਦਿੱਤਾ ਹੈ। ਅਤੇ ਆਖਿਆ ਵੀ ਕਰੇ, ਮੈਂ ਨਹੀਂ ਕਿਸੇ ਹੋਰ ਅੱਗੇ ਕੀਰਤਨ ਕਰਨਾ, ਮੈਂ ਨਹੀਂ ਕਿਸੇ ਹੋਰ ਥਾਂ ਕੀਰਤਨ ਕਰਨਾ, ਮੈਨੂੰ ਨਾ ਹੋਰ ਕੋਈ ਬੁਲਾਇਆ ਕਰੇ। ਇਹ ਗੱਲਾਂ ਕਹਿਣ ਲੱਗ ਪਿਆ। ਇੱਥੋਂ ਤੱਕ ਇੱਕ ਦਿਨ ਹੋ ਗਿਆ ਕਿ ਬਾਬਾ ਬੁੱਢਾ ਜੀ ਦੇ ਮਨ ਵਿੱਚ ਆਇਆ, ਮੈਂ ਬਲਵੰਡ ਕੋਲੋਂ ਕੀਰਤਨ ਸੁਣਾ, ਅਤੇ ਕਬੋਲ ਬੋਲ ਬੈਠਾ ਬੁੱਢੇ ਜੀ ਨੂੰ। ਬੁੱਢਾ ਜੀ ਨੂੰ ਕਹਿਣ ਲੱਗਾ ਕਿ ਕੱਲ੍ਹ ਦੀਵਾਨ ਹੋਏਗਾ ਤਾਂ ਸੁਣ ਲਈ। ਬਸ ਇਹ ਸੀ ਇਸ ਦਾ ਵਿਗਾੜ ਜੋ ਸਾਡੇ ਘਰ ਨਾਲ ਆਰੰਭ ਵਿੱਚ ਪਿਆ। ਪਰ ਉਸ ਵੇਲੇ ਜਿਸ ਵੇਲੇ ਅਗਲੇ ਦਿਨ ਕੀਰਤਨ ਕਰਨ ਲੱਗਾ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਵੰਡ ਜਿਸ ਵੇਲੇ ਮੈਂ ਸੁਣਨਾ ਚਾਹਿਆ ਸੀ ਤੂੰ ਸੁਣਾਇਆ ਨਹੀਂ ਹੈ, ਹੁਣ ਮੈਂ ਤੇਰਾ ਕੀਰਤਨ ਨਹੀਂ ਸੁਣਨਾ, ਆਪੇ ਅਸੀਂ ਕਰ ਲਵਾਂਗੇ, ਆਪ ਸੰਗਤ ਕਰ ਲਵੇਗੀ। ਉਸ ਵੇਲੇ ਨੂੰ ਖਿਆਲ ਆਇਆ, ਖਿਮਾ ਮੰਗੀ, ਖਿਮਾ ਵੀ ਬਾਬਾ ਬੁੱਢਾ ਜੀ ਨੇ ਲੈ ਕੇ ਦਿੱਤੀ। ਅਤੇ ਆਪ ਨੇ ਪਹਿਲਾਂ ਖਿਮਾ ਨਹੀਂ ਕੀਤਾ, ਸਾਰੀ ਸੰਗਤ ਜਿਵੇਂ ਸੰਗਤ ਕਰਦੀ ਹੈ ਤੁਸੀਂ ਆਪ ਹੀ ਦੇਖ ਲੈਣਾ, ਕਈ ਵਾਰੀ ਐਸਾ ਹੁੰਦਾ ਸੰਗਤ 'ਚੋਂ ਚਾਰ ਪੰਜ ਬੰਦੇ ਆਪਣੀ ਗੱਲ ਕਹਿਣ ਲੱਗ ਪੈਂਦੇ ਨੇ, ਪ੍ਰਬੰਧਕ ਨੂੰ ਕੁਛ ਹੋਰ ਪਤਾ ਹੁੰਦਾ, ਉਸ ਨੂੰ ਅਸਲ ਗੱਲ ਦਾ ਪਤਾ ਹੁੰਦਾ, ਸਾਨੂੰ ਪਤਾ ਨਹੀਂ ਹੁੰਦਾ। ਇਸ ਲਈ ਸਾਰੀ ਸੰਗਤ ਵਿੱਚ ਹੀ ਆਵਾਜ਼ ਉੱਠਣ ਸ਼ੁਰੂ ਹੋ ਗਈ, ਬਲਵੰਡ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ, ਬਲਵੰਡ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ। ਗੁਰੂ ਅੰਗਦ ਦੇਵ ਮਹਾਰਾਜ, ਤੇਰਾ ਵੀ ਕੋਈ ਸਾਨੀ ਨਹੀਂ ਹੈ। ਅਤੇ ਆਖਣ ਲੱਗੇ, ਇਹਨੂੰ ਮੈਂ ਫਿਰ ਵੀ ਆਖਿਆ ਕੀਰਤਨ ਕਰ। ਜਿਸ ਵੇਲੇ ਬੁੱਢੇ ਦਾ ਇਸ ਨੇ ਨਿਰਾਦਰ ਕੀਤਾ, ਪਰ ਨਾਲ ਮੈਨੂੰ ਆਖਣ ਲੱਗਾ, ਹੁਣ ਮੈਂ ਕੀਰਤਨ ਤਾਂ ਕਰਾਂਗਾ ਜੇ ਮੈਨੂੰ ਅੱਧੀ ਗੋਲਕ ਦਿਓਗੇ, ਹੁਣ ਮੈਂ ਕੀਰਤਨ ਤਾਂ ਕਰਾਂਗਾ ਜੇ ਤੁਸੀਂ ਮੈਨੂੰ ਅੱਧੀ ਗੋਲਕ ਦਿਓਗੇ। ਅਤੇ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਗੋਲਕ ਵੱਲ ਤਾਂ ਮੈਂ ਕਦੀ ਤੱਕਿਆ ਹੀ ਨਹੀਂ ਹੈ, ਸਾਰੀ ਜ਼ਿੰਦਗੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਗੋਲਕ ਦੇ ਪੈਸੇ ਨੂੰ ਸੱਚੀ ਮੁੱਚੀ ਹੱਥ ਨਹੀਂ ਲਾਇਆ, ਦੇਖਿਆ ਵੀ ਨਹੀਂ ਹੈ, ਪੁੱਛਿਆ ਵੀ ਨਹੀਂ ਹੈ ਕਿਤਨੀ ਗੋਲਕ ਆਈ ਹੈ ਜਾਂ ਕਿਤਨੀ ਹੈ। ਪਰ ਅੱਜ ਗੋਲਕ ਮੰਗੀ ਸੂ, ਅੱਧੀ ਅੱਧੀ ਗੋਲਕ ਮੰਗ ਲਈ ਸੂ ਕਿ ਗੋਲਕ ਵੰਡਾਓ, ਕੱਲ੍ਹ ਸੰਗਤ ਵੰਡ ਦੇਵੇਗਾ। ਅਤੇ ਜੇ ਸੰਗਤ ਵੰਡੀ ਗਈ ਫਿਰ ਇਸ ਦਾ ਕਦੀ ਵੀ ਮੇਲ ਹੋਣ ਨਹੀਂ ਲੱਗਾ। ਇਸ ਕਰਕੇ ਫਿਰ ਖਿਮਾ ਹੋਈ, ਮਾਫ਼ੀ ਮੰਗੀ, ਬੈਠ ਗਿਆ, ਕੀਰਤਨ ਗਾਉਂਦਾ ਰਿਹਾ, ਕਰਦਾ ਰਿਹਾ। ਪਰ ਇਸ ਦੇ ਬੇਟੇ ਦੀ, ਸੱਤੇ ਦੀ ਅਤੇ ਦੋਨਾਂ ਦੀ ਕਿਤਨੇ ਕੁ ਵੱਡੀ ਅਵਸਥਾ ਹੋ ਗਈ, ਹੁਣ ਇਹ ਵੀ ਅੰਦਾਜ਼ਾ ਲਗਾਓ। ਇਹ ਨਹੀਂ ਜਿਸ ਲਈ ਇਹ ਗੱਲਾਂ ਸੁਣਾਉਂਦੇ ਹਾਂ, ਇਹਨਾਂ ਦੀ ਅਵਸਥਾ ਵੀ ਦੱਸਿਆ ਕਰੀਏ ਕਿ ਹਰ ਰਾਗੀ ਕਰਨ ਵਾਲੇ ਦੀ ਹੌਲੀ ਹੌਲੀ ਅਵਸਥਾ ਸੱਚਮੁੱਚ ਐਸੀ ਹੋ ਜਾਂਦੀ ਹੈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੈਠਣ ਵਾਲੇ ਹਰ ਸਿੱਖ ਦੀ ਹੋ ਜਾਏਗੀ। ਅਤੇ ਇਹ ਵੀ ਇਹਨਾਂ ਦੋਨਾਂ ਦੀ ਬੜੀ ਭਾਰੀ ਇਤਿਹਾਸ ਵਿੱਚ ਲਿਖੀ ਹੋਈ ਸਾਖੀ ਹੈ। ਸੁਣਾਉਣ ਵਿੱਚ ਅਸੀਂ ਸੰਕੋਚ ਕਰ ਜਾਂਦੇ ਹਾਂ, ਥੋੜ੍ਹਾ ਜਿਹਾ ਡਰ ਵੀ ਜਾਂਦੇ ਹਾਂ, ਘਬਰਾ ਵੀ ਜਾਂਦੇ ਹਾਂ। ਅਤੇ ਮੈਂ ਇਹ ਬੇਨਤੀ ਲਗਾਤਾਰ ਹਰ ਵੇਲੇ ਲਿਖਤ ਵਿੱਚ ਬੋਲ ਕੇ ਕਰ ਰਿਹਾ, ਗੁਰੂ ਦੀ ਉਪਮਾ ਕਰਦੇ ਹੋਏ, ਗੁਰੂ ਦੀ ਬਾਤ ਕਰਦੇ ਹੋਏ ਕਦੀ ਸੰਕੋਚ ਨਾ ਕਰਿਆ ਕਰੋ। ਜੋ ਲਿਖੀ ਹੋਈ ਬਾਤ ਹੈ, ਜਿਸ ਨੇ ਸਾਡੇ ਇਤਿਹਾਸ ਵਿੱਚ ਇਤਨਾ ਪਲਟੇ ਆਉਂਦੇ ਹਨ, ਉਹਨਾਂ ਨੂੰ ਗੱਜ ਕੇ ਸੁਣਾਇਆ ਕਰੋ, ਜ਼ੋਰ ਨਾਲ ਸੁਣਾਇਆ ਕਰੋ, ਰਲਾ ਕੇ ਨਾ ਸੁਣਾਇਆ ਕਰੋ, ਫਿਰ ਜ਼ਿਆਦਾ ਅਸਰ ਪਵੇਗਾ। ਇਹੋ ਸੱਤਾ ਅਤੇ ਬਲਵੰਡ ਗੁਰੂ ਹਰਗੋਬਿੰਦ ਜੀ ਮਹਾਰਾਜ ਵੇਲੇ ਆਪ ਹਜ਼ੂਰੀ ਲਾਗੀ ਸਨ, ਕੀਰਤਨ ਕਰਦੇ ਸਨ ਦੋਨੋਂ। ਜਿਸ ਵੇਲੇ ਗੁਰੂ ਹਰਗੋਬਿੰਦ ਪਿਤਾ ਨਾਲ ਜਾਣ, ਉੱਥੇ ਵੀ ਕੀਰਤਨ ਕਰਦੇ ਸਨ। ਇੱਕ ਦਿਨ ਉਚੇਚਾ ਕਹਿਣ ਲੱਗੇ, ਗੁਰੂ ਹਰਗੋਬਿੰਦ ਮਹਾਰਾਜ ਆਏ ਹਨ ਡੇਰਾ ਸਾਹਿਬ ਲਾਹੌਰ, ਕਿ ਉਸ ਸਮਾਜ ਨੂੰ, ਉਸ ਅਸਥਾਨ ਨੂੰ ਬਣਾ ਦਿਆਂ ਜਿਸ ਥਾਂ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬੰਨ ਕੇ ਦਰਿਆ ਵਿੱਚ ਰੋੜਿਆ ਗਿਆ, ਉੱਥੇ ਇੱਕ ਡੇਰਾ ਬਣ ਜਾਏ, ਗੁਰਦੁਆਰਾ ਬਣ ਜਾਏ। ਆਪ ਗੁਰਦੁਆਰੇ ਦੀ ਉਸਾਰੀ ਲਈ ਲਾਹੌਰ ਆਏ ਗੁਰੂ ਹਰਗੋਬਿੰਦ ਪਿਤਾ। ਇਹਨਾਂ ਕਿਹਾ ਸਾਨੂੰ ਵੀ ਲੈ ਚਲੋ। ਸੱਤਾ ਅਤੇ ਬਲਵੰਡ ਦੋਨੋਂ ਆ ਗਏ। ਇੱਕ ਦਿਨ ਕੀਰਤਨ ਕਰਦੇ ਕਰਦੇ, ਆਸਾ ਜੀ ਵਾਰ ਦਾ ਕੀਰਤਨ ਕਰਦੇ ਕਰਦੇ, ਗੁਰੂ ਹਰਗੋਬਿੰਦ ਮਹਾਰਾਜ ਨੂੰ ਕੀਰਤਨ ਰੋਕ ਕੇ ਕਹਿਣ ਲੱਗੇ, ਗੁਰੂ ਹਰਗੋਬਿੰਦ ਮਹਾਰਾਜ, ਅੱਜ ਇੰਝ ਮਹਿਸੂਸ ਹੋ ਰਿਹਾ ਹੈ ਸਾਡਾ ਅੰਤਮ ਸਮਾਂ ਆ ਗਿਆ ਹੈ। ਅਤੇ ਇਹ ਵੀ ਮਹਿਸੂਸ ਹੁੰਦਾ ਦੋਨੋਂ ਕਹਿਣ ਲੱਗੇ, ਜਿਵੇਂ ਆਪ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਲੈਣ ਲਈ ਆ ਰਹੇ ਹਨ। ਉਸ ਵੇਲੇ ਫਿਰ ਸਾਡੇ ਇਤਿਹਾਸ ਵਿੱਚ ਲਿਖਿਆ, ਮੈਂ ਤੁਹਾਨੂੰ ਇਨ ਬਿਨ ਤੁਕ ਸੁਣਾਉਣ ਲੱਗਾ ਤਾਂ ਕਿ ਪਤਾ ਲੱਗੇ ਇਹ ਵੀ ਇਤਿਹਾਸ ਦਾ ਇੱਕ ਕੌਤਕ ਹੈ। ਦੋਨਾਂ ਨੇ ਆਸਾ ਦੀ ਵਾਰ ਦਾ ਆਖਰੀ ਛੱਕਾ ਪੜ੍ਹਿਆ ਅਤੇ ਆਖਰੀ ਛੱਕਾ ਪੜ੍ਹਨ ਤੋਂ ਬਾਅਦ ਦੋਨਾਂ ਨੇ ਮੁੱਖ ਵਿੱਚੋਂ ਸਤਨਾਮ ਕਹਿ ਕੇ ਸਾਜ਼ਾਂ 'ਤੇ ਮਹਾਰਾਜ ਦੇ ਹਜ਼ੂਰ ਮੱਥਾ ਟੇਕਿਆ। ਦੋਨਾਂ ਦੇ ਪ੍ਰਾਣ ਇੱਕੋ ਵੇਲੇ, ਇੱਕੋ ਥਾਂ, ਇੱਕੋ ਸਮੇਂ ਉੜ ਕੇ ਸੰਸਾਰ ਤੋਂ ਚਲੇ ਗਏ। ਐਸੀ ਅਵਸਥਾ ਹੋ ਜਾਂਦੀ ਹੈ ਕੀਰਤਨੀਆਂ ਦੀ, ਕਾਲ ਉਸ ਦੇ ਵਸ ਵਿੱਚ ਹੁੰਦਾ ਹੈ। ਜੇ ਸਾਨੂੰ ਵਸ ਵਿੱਚ ਕਰ ਲੈਂਦਾ ਹੈ ਨਾ, ਕਾਲ ਵੀ ਇਸ ਦੇ ਵਸ ਵਿੱਚ ਹੈ। ਇਹ ਲਿਖਿਆ ਸਾਡੇ ਇਤਿਹਾਸ ਦੇ ਅੰਦਰ, ਗੁਰਮੂਰਤ ਮਨ ਮੈਂ ਦ੍ਰਿੜ ਕੀਨੀ, ਸਤਨਾਮ ਕਹਿ ਸਰੀਰ ਤਜ ਦੀਨੀ। ਦੋਨਾਂ ਨੇ ਇੱਕੋ ਥਾਂ ਉੱਤੇ, ਇਹ ਅਵਸਥਾ ਹਰ ਇੱਕ ਦੀ ਹੋਏਗੀ ਜੋ ਲਗਾਤਾਰ ਕੀਰਤਨ ਸੁਣ ਰਿਹਾ ਹੈ। ਇੱਛਾ ਦੇ ਅਨੁਸਾਰ ਸੰਸਾਰ ਤੋਂ ਜਾਏਗਾ, ਇੱਛਾ ਦੇ ਸੰਸਾਰ ਵਿਚਰੇਗਾ। ਇਸ ਲਈ ਕੀਰਤਨ ਦੀ ਮਹਿਮਾ ਸਾਡੇ ਘਰ ਅੰਦਰ ਕਿਸੇ ਹੋਰ ਵੀ ਕਰਮ ਦੇ ਮੁਕਾਬਲੇ 'ਤੇ ਨਹੀਂ ਹੈ। ਇਹ ਵੀ ਇਤਿਹਾਸ ਵਿੱਚ ਜਾਂ ਸਾਡੀਆਂ ਪੁਸਤਕਾਂ ਵਿੱਚ ਆਉਂਦਾ ਹੈ, ਸੁਣਾਉਂਦੇ ਵੀ ਹਨ। कि कितना जरूरी है कीर्तन, इसका अंदाजा इस गल तो लाइए कि आप गुरु तेग बहादुर महाराज ने जिस वेले धर्म की गल समझान लगे ने ते फरमाया ने कि गुरदयाल गुर कृपाल दयाल मेहर ये साडे ते कीती है, होर कोई वड्डी मेहर नहीं कीती कि एक साडे ते मेहर कीती कि सानू रास दी बात दस गए। गुर दयाल कृपाल एक ही नहीं कि एक सानू रास दी बात दस गए कि सगल धर्म मानो तै किए जै हर कीरत गाई। सारे धर्म विचे आ गए जिस वेले कीर्तन सुन लिया, फिर किसी होर धर्म की लोड़ नहीं है, क्योंकि आप गुरु गोबिंद सिंह जी पिता ने फरमाया सी कि जत्र तत्र जिस भी संसार के अंदर तुसी देख लो, किसी थां ते देख लो, हर थां ते राग हो रहा है। इयो सोदर अंदर जिसले असी पौड़ी पढ़ने हाँ, गावन तुझनू पौन पानी वैसंतर गावन तुझनू, जो सारी दुनिया तैनू गा रही है, असी भी जे गावांगे तो उसका दरवाज़ा खुल जाएगा। उसके दरवाजे ते पुजन दा होर कोई राह नहीं है सवाए गान तो। उंज भाई सुथरा जी, क्योंकि जरा उन्हों का अपना तरीका सी प्रचार करन दा, सानू समझान दा, एक दिन सोदर दी पौड़ी लाई बैठा सी रागी, तो जिसले पढ़े ना गावन तुदनू पौन पानी बसंतर गावन तुदनू, तो उस वेले नाल नाल कही जाए तैनू की तैनू की तैनू की, वो पढ़ी जाए कि गावन तुदनू पौन पानी बसंतर गावे राजा धर्म द्वारे गावन, एक कवे तैनू की तैनू की तैनू की, तो आखिर जिस वेले कहा तो कुदरती सी शिकायत हो जानी सी कि मैं कीर्तन पिया करदा सा, सोदर दी पौड़ी पिया पढ़दा सा, ये नाल कहिंदा सी तू तैनू की तैनू की तैनू की। महाराज कहन लगे, कलगी वाला कहन लगे, सुथरिया ये तू की शुरू करता, ये तो पौड़ी सोदर दी पढ़दा पिया सी। कहन लगा महाराज ये उही करी जा रहा है, गावन तुदनू पौन पानी बसंतर गावन तुदनू, इनू मैं पै पुछना कभी तू ही गाया है, तैं तुम्हें कभी गा के उस वाहेगुरु नूं सुनाया, वो तो सारे गा रहे हैं, भावें पौन है पानी है धरती है आकाश है, तुम्हें कभी वाहेगुरु नूं गा के सुनाया। इसलिए सानू हुक्म हो गया जिस वेले भी कोई वाहेगुरु नूं संबोधन करके गाएगा, तो गुरु अर्जन पिता का फुरमान है प्रभु अनुराग विषय वैराग, उस वेले वाहेगुरु नाल प्यार पै जाएगा, ते जो विषय विकार हन आस्ता आस्ता छड़ने शुरू हो जाएंगे। इस करके गुरु अर्जन महाराज ने एक बारी चार सिखां दे सवाल दे जवाब विच आखिया सी कि महाराज सानू इतनी कृपा जरूर कर जो, भाई किदारा भाई चाड़ू जिहड़े प्रसिद्ध अपने वक्त दे रागी सन, उन्होंने बेनती की सी ये सानू जरूर समझा दिओ कि पाठ कीर्तन ते कथा का की फर्क है, ताकि असी इन्हां दी महिमा ते जान सकीए ना। उस वेले गुरु अर्जन पिता ने समझाया सी, जो उन्हां नूं समझाया वही अज साडे लई है। कहन लगे जो पाठ कर रहा है ना, वो इंज जानो जिवें अपना ही खूह गेड़ के अपनी ही पैली नूं सरसब्ज कर रहा है। पाठ दी बस इतनी ही शक्ति है, अपनी पैली अपना खूह अपनी खेती, इस तो वध कुछ नहीं है। तो जेड़ा कीर्तन है ना, ये गर्ज के मेघ वसदा है बदल वसदा है, उस वेले भावें कोई उच्चा टिब्बा है तो भावें कोई किसी की खेती पैली है, सारियां ते इकसार पैंदा है। तो जिस वेले कीर्तन की बारिश हो जाए, फिर कथाकर आके निमी निमी बात कह के विच बीज बो दिंदा है। ये तां है साड़ी मर्यादा अंदर लिखिया होया कि पाठ अपने लिए है, अते इसे करके सानू आप गुरु गोबिंद सिंह जी महाराज ने समझा दिता सी। दो सिखां विच जिसले वाद चल पिया, एक सिख साढ़े घर जी वाद हो जाता है, नितनेम करना चाहिए कि नहीं, गुरुद्वारे आके आम तौर पर जत्थे ही बन गए ने नितनेम जत्था, या सुखमनी का जत्था बन गया है, या होर कोई जत्थे बन गए ने, थां थां ते हो गया है। इसलिए दो सिखां अंदर ही चर्चा चल पई। एक सिख ने कीर्तन नू, क्योंकि उन्हों गुरु का हुक्म सी कि संगत ते मेघ गज के वसना है हर एक ते पैन है, वह सुखमनी साहिब का पाठ पिया करे। संगत च त्रेई अष्टपदियाँ पढ़ चुका जिस वेले, ते आप कीर्तन का समा हो गया, कीर्तन शुरू हो गया, उसने पाठी नहीं किया, थोड़ी देर रुक जा, चौवी अष्टपदी रह गई है, अति कीर्तन शुरू कर दी। उसने नहीं सुनिया, उन्हें कहा नहीं, आसा दी वार दा समय अते हुण ये मेघ गजना है, सारियां ते बारिश पैनी है। कीर्तन की समाप्ति हुई, सिख ने जाके शिकायत कर दीती कि महाराज सिख ने अज तां गुरु की बड़ी बेदबी की है, इसनों सजा दो, तनखा लाओ। तो महाराज कहन लगे सजा तो तैनू होनी चाहिए, तू ये गल शुरू क्यों की, तू गुरुद्वारे विच जाके सुखमनी साहब का पाठ आरंभ कर दिता, जो कीर्तन का समा है उस दे उत्ते तू अपने आप इंज समझ लै जिवें कोई छापा मारिया है। कीर्तन दे समय कोई किसे नू हक नहीं है कि इसनू होर किसे थां ते लावे, ये समा नियत है। इस करके कीर्तन की महिमा साढ़े घर के अंदर आप गुरु पातशाह सानू समझा के चले गए, ताकि कदी कोई किसे वेले भी रागी ते कीर्तनीय नू इस गल तो ना टोक देवे कि तेरा समा नहीं है। ये फिर साढ़े प्रबंधकों का काम है कि जो समय नियत हैं उसके मुताबक असी समझा सकीए। यही सी फिर दात जो सानू गुरु ग्रंथ साहिब विच मिली कि राग दे अंदर साहिब गुरु ग्रंथ साहिब नू लिखिया गया, ताकि असी भी उस तरह ही उड़ान भरदे भरदे उस थान ते पुजाइए जिथों ये शब्द आया है। ये पुरानिया पुस्तकों जी लिखे है, गुरु गोबिंद सिंह जी का भी फुरमान है कि जेड़ा शब्द है ये अल्लाह की आवाज़ है, जेड़ा राग है ये साड़ी हेक है। बस इन्नी गल जी समझ आ जाएगी फिर कभी गुरु ग्रंथ साहिब तो मूँह नहीं मोड़ांगे। शब्द वाहेगुरु की आवाज़ है, ये जेड़ा कीर्तन है ये हेक है, अते जेड़ी रूह है ये सुनदी है, ते जवाब है समाधि लग जानी। बस ये है साड़ी महिमा। इस करके असी गुरु ग्रंथ साहिब नू जिस वेले मत्था टेकने आ शब्द सुनने आ तो वो गल जेड़ी असी आप कई बारी हिरदे दुराई है अते दुरांदे रहना चाहिदा है, ताकि पता लग जाए गुरु ग्रंथ क्यों सिरमौर है। महाकोश ने भाई कान सिंह जी ने यह शब्द गुरु ग्रंथ साहब की एंट्री च लिखिया है कि सारे धर्म ग्रंथां दा सिरमौर है श्री गुरु ग्रंथ साहिब। अते साडे ते भी सवाल हुंदा है, तुहाडे ते भी सवाल हुंदा है, इतना क्यों आदर करदे हो गुरु ग्रंथ साहिब दा? असां नहीं देखिया बाइबल दा, असां नहीं देखिया रामायण दा, असां नहीं देखिया कुरान मजीद दा, किसी दा या त्रिपटका दा या किसी होर पुस्तक दा, इतना क्यों तुसी करदे हो? अते जिथे भी जाओगे सारे संसार अंदर, शायद हिंदुस्तान ते कट सवाल होवे, बाहर बड़ा सवाल हुंदा है। तो होर तो मैनू कोई सुझिया ना जवाब, जे मैं लम्मा जवाब देन लगा तो उसकी निशा ही नहीं हो सकती, फिर तो बखेड़ा पै जाता है, खलेरा पै जाता है। मैं उसनू सिर्फ दो अखरां विच जवाब दिता, इतना आदर इसलिए गुरु ग्रंथ साहिब दा करदे हाँ, तुहाडे ग्रंथां दा तां आदर नहीं है, तुहाडी नज़र दे अंदर ही पूज जरूर हन, इस करके असी करदे हाँ। गुरु ग्रंथ साहिब वाहिगुरु नाल गल्लां करदा है, अते दुनिया दियां होर पुस्तकां वाहिगुरु दियां गल्लां करदियां हन। बस ऐ अंतर है। जेड़ा भी गुरु ग्रंथ साहिब नूं ध्यान नाल जिस वेले पढ़ना शुरू करेगा, या अज दी बोली च कहां तुहाडे मुख विच्चों इक ओंकार निकलिया नहीं ते साडी हॉटलाइन वाहिगुरु नाल जुड़ी नहीं है। इस तो आसान तरीका की है, गुरु ग्रंथ साहिब वाहिगुरु नाल गल्लां करदा है, बाकी दुनिया दियां सारियां पुस्तकां वाहिगुरु दियां गल्लां करदियां ने। तुसीं तां फर्क जानदे हो ना, किसे नाल गल्लां करनियां ते किसे दियां गल्लां करने च कितना फर्क है, कितना अंतर है। अते यही है राग शब्द कीर्तन, जिस वेले कोई सुनेगा पढ़ेगा उस दी हॉटलाइन वाहिगुरु नाल शुरू हो। ये तेरी मर्जी है, जितनी देर मर्जी गल्लां कर, ताकि जे तेरे स्वासा अंदर नाम है तो तेरी हर वेले गल करनी होंदी रहेगी, जे नहीं है तो चलो संगति तो थोड़ी देर हो जाएगी, इत्थे आके तो हो जाएगी। इसलिए सानू गुरु ग्रंथ साहिब दे विच राग दिते गए, अते पहला राग पाया ने श्री राग, अते गुरु अर्जन पिता जी ने आखिरी राग पाया प्रभाती। गुरु गोबिंद सिंह जी महाराज ने जिसले ये रूप गुरु ग्रंथ साहिब नूं दिता जो अज प्रकाश है, उस वेले उन्होंने गुरु तेग बहादुर महाराज के चार शब्द जय जवंती च पा दिते। बस यही है आत्मा नू वाहेगुरु तक पहुँचाने लई यह सहारा सानू दिता कि सिरी तो शुरू करो प्रभात चढ़ जाएगी। सिरी दे अर्थ हन शाम, ये शाम दा राग है अते शाम ते बाद रात है, बड़ी लंबी रात है जिहड़ी मैनू पता नहीं मेरे नाल की बीतेगी, अते उस रात दे अंदर दीवे दी लोड़ है। अते इस करके श्री राग दा आखरी शब्द है बिन तेल दीवा क्यों जलै, ये रोशनी जो करनी है ये श्री राग में सानू समझाया गया कि जिस वेले शाम पै गई है ये शाम दा राग है, अगर बड़ी लंबी रात है प्रभात बड़ी देर बाद आवनी है, इस करके उस लंबी रात दे अंदर मैनू ठेडा ना लगे, कोई डंग ना मारे, डिग ना पवा, कूक सो ना जावा, इस करके महाराज ने श्री तो लैके प्रभाती राग दे अंदर मेरी आत्मा दा सफर दसिया है कि किस तरह मैं प्रभात करनी है। अते श्री दी एक होर व्याख्या आम तौर ते करदे ने, ये राग अत गर्मी च गाया जाता है, अत सर्दी च गाया जाता है, अते यही दुनिया में दो बीमारियां, या दुनिया नू वायु है या दुनिया नू पित है, या दुनिया गर्म है या दुनिया ठंडी है, या दुनिया कहती है सानू की या दुनिया गल गल ते गल पै जाती है, ये है श्री राग सारा। कहिंदे ने सारी दुनिया जी ऐसा हो रहा, या तो कहिंदे ने सानू की जो मर्जी पिया होवे ते जां जिथे भी जाओ तुस मारनगे। इस करके महाराज ने पहले ही शब्द च कह दिता बीमारियां ने दो, अते इस दा असर इस बीमारी पैंदी है त्रह जगह तो, अगर ये तीन जगह ना जावे ते दो बीमारियां ना आवन, ये पहला शब्द है साहिब गुरु ग्रंथ साहिब दा, बीमारी पवेगी दम नाल काम नाल चाम नाल, ये तीन चीज़ों के जिसे बहुत ही नेड़े हो जावांगे ये फिर बीमारियां शुरू हो जाएगियां, दाम काम चाम, या सारी दुनिया चाम वल देख रही है या सारी दुनिया दाम वल देख रही है या सारी दुनिया ताम दे पिछे नस रही है, ये बचेगा वही जिसने नाम नू पैदा किया है, जिसने मुखों एक बारी ये निकल गया ना कि तैनू देखदे देखदे वाहेगुरु तू न विसरे मत देख पूला विसरे, ये फिर जिस वेले इले चों गुजरेगा सारे रागां अंदरों एक एक राग दा उसनू अपने आप पता लगेगा कि मेरे ते प्रभाव की पै रहा है, अखीर ते प्रभात चढ़ेगी। प्रभात दे प्रभाती राग दे सारे शब्द दस रहे ने, हुण चानना कितना हो गया, इको ही शब्द देख लो कितना चानना हो गया, अवल अलह नूर उपाया कुदरत के सब बंदे, पहला नहीं ये कहेगा, पहला तो अपने आप नू गिनेगा अपने ते जोर देगा, हुण प्रभात चढ़ गई तो कहिंदा अवल अल्लाह नूर उपाया इतनी रोशनी हो गई है मैनू तो वाहेगुरु सारे तेरे ही दिस रहे हैं, उन्हों फिर कोई ऊंच नीच नहीं दिसेगी। इस करके गुरु नानक पिता ने प्रभाती राग दी आखिरी अष्टपदी दे आखिरी शब्द अंदर जो तत् कढ़िया वो मैं आप नाल सांझ करके, ताकि ये सफ़र जो कीर्तन राही असी आरंभ किए हैं साढ़े उत्थे जाके मंजिल मिल जाए फिर साढ़ा पैर कभी डगमगाए ना। आखिरी शब्द पिता गुरु नानक जी ने यह लिखिया, ऐसे जन विरले जग अंदर पर खजाने पाया, कोई विरला होएगा संसार उत्ते जिसनों परख के ठनका के वाहेगुरु अपने खजाने च पा लवेगा, पाएगा उसनों खजाने अंदर जिसने जात वरण ते भे अतीता, जिसने सारी जिंदगी रंग भेद मनिया नहीं है, जिसने अपनी जात ते कुल दा हंकार नहीं कीता, जात वर्ण ते भे अतीता जिसने दोनों छड़ दितियां ने, ममता लोभ चुकाया जिसने पकड़ नहीं रखी ते हवस नहीं रखी, जिसने दो चीज़ां नहीं रखियां, कई पकड़नी हुंदी इच्छा करदी रहिंदे हन, जिसने दो चीज़ां नहीं रखियां वो फिर परख के खजाने च पाया जाएगा। मैनू याद है गुरु अमरदास महाराज का एक दोस्त दरवेश सी जिसका नाम बिलावल, बड़ा वड्डा फकीर है लाहौर का, तो उसने जिसले आप दी मिलनी हुई पहला गुरु बनन तो पहला, तो आप उसने एक टुकड़े ते कागज़ के टुकड़े ते दो अक्षर लिख के दो शब्द लिख के गुरु अमरदास महाराज नाल सांझ करदिया करदिया दिते, आखन लगा अल्लाह बस बाकी हवस, बस इको ही चीज है संसार उते, होर कुछ नहीं अल्लाह, बाकी सब हवस है। ए गल जिसने जान ली है कि ममता लोभ चुकाया, नाम रते तीर्थ से निर्मल, जेड़े नाम च रते हुए हैं ये तीर्था नालों भी निर्मल हैं। क्यों निर्मल हैं? क्योंकि होमें दुख चुकाया, उन्होंने जेड़ी होमें दुख दे रही सी हर एक नूं वो खत्म हो जाती है। नानक तिनके चरण पखाले जिन्ना गुरमुख साचा पाया, जिन्ना बाणी दे राही वाहिगुरु का दीदार कर लिया है, उन्होंने मैं चरण धो धो के पींदा हाँ, अते उन्हां दी मैं हमेशा सिफत करदा। यह है प्रभाती राग दा आखरी शब्द, ताकि असी इस राग तो शुरू होके उस स्थान ते पुज जाइए, फिर सानू कदी किसे वेले भी ये ख्याल पैदा ना हो जाए कि होर भी कोई कर्म है इस कीर्तन तो सिवा। बस यही कीर्तन अरदास करदे रहिए। महाराज जी भी यही अरदास हुंदी सी गुरु अर्जन महाराज दी कि मेरे कन्ना अंदर होर कुछ ना पाई सवाए कीर्तन तो, क्योंकि कीर्तन अंदर शक्ति है जेड़ी मैनू तेरे नाल मिला सकती है। अते यही पिता फरमांदे रहिंदे सन कि प्रभु मैनू साकत गीत नाद, ये साकतां दा गीत ते नाद मेरे कन्ना च ना पाई, मैनू शब्द दी दात देंदा रही, ताकि असी इस कीर्तन दे राही उत्थों पा सकीए। कितनी कु इज्जत कीर्तनियां दी करनी चाहीदी है। पिता दे आखिरी कुछ फुरमान सन, ये मैं तह सुना लगा, असी उंज ही बड़ा आदर करते हैं, बड़े कीर्तनियों का सन्मान करते हैं, पर साहिब गुरु गोबिंद सिंह जी महाराज के दो हुक्म होए हुए ने, उंज ते 52 हुक्म सन। जिस वेले आपने ज्योति जोत समाए ने खालसे नू, गुरु ग्रंथ नू आपने गुरगद्दी की जिम्मेवारी बख्शी है, उस वेले एक ते हुक्म यह कीता सी कि जिसले अद्धा दिन हो जाए टाडिया नू ला देना, ਟਾਡੀਆਂ ਨੂੰ ਨਿਸਫ ਦਿਨ ਤੋਂ ਬਾਅਦ ਲਾਉਣਾ, ਪਹਿਲਾਂ ਟਾਡੀਆਂ ਨੂੰ ਨਾ ਲਾਉਣਾ। ਅਤੇ ਦੂਸਰਾ ਹੁਕਮ ਇਹ ਕੀਤਾ ਸਾਨੇ ਕਿ ਰਬਾਬੀ ਦੀ ਰੱਜ ਕੇ ਇੱਜ਼ਤ ਕਰਨੀ, ਦਾਮ ਅਨੰਤ ਜੋ ਦੇ ਰਬਾਬੀ, ਮਾਨੋ ਗੁਰੂ ਗ੍ਰੰਥ 'ਤੇ ਚੜ੍ਹੀ ਆਬੀ। ਜਿਹੜਾ ਰਬਾਬੀ ਨੂੰ ਖੁੱਲ੍ਹਾ ਦਾਨ ਦੇ ਰਿਹਾ ਹੈ, ਸਮਝੋ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਨੂੰ ਵਧਾ ਰਿਹਾ ਹੈ। ਅਤੇ ਅਗਲੀ ਤੁਕ ਫਿਰ ਰਬਾਬੀਆਂ ਲਈ ਹੈ, ਜੇ ਬਹੁਤਾ ਤਨ ਹੋਵੇ, ਜੇ ਇਸ ਨੂੰ ਇਹ ਹੁਕਮ ਸੁਣ ਕੇ ਕੁਦਰਤੀ ਬਹੁਤਾ ਤਨ ਹੋ ਜਾਏਗਾ ਤਾਂ ਉਹ ਫਿਰ ਨਿਰਬਾਹ ਖਾਤਰ ਲੇਵੇ, ਜੇ ਬਹੁਤਾ ਹੋ ਜਾਏ ਜਹਾਂ ਤਹਾਂ ਉਹ ਦੇਵੇ, ਉੱਥੇ ਇਤਨੇ ਤਨ ਨਾ ਲੈ ਕੇ ਜਾਏ। ਉਸਨੂੰ ਇਹ ਵੀ ਖਿਆਲ ਰਵੇ ਕਿ ਗੁਰੂ ਦੇ ਹੁਕਮ ਨਾਲ ਮੈਨੂੰ ਮਿਲਿਆ, ਸਾਡਾ ਬਸ ਇਤਨਾ ਹੀ ਫਰਜ਼ ਹੈ। ਚੰਗੇ ਰਾਗੀ ਭਾਈ ਹੀਰਾ ਸਿੰਘ ਜੀ ਅਤੇ ਇਸੇ ਬੱਚੇ ਦਾ ਬਾਪ ਭਾਈ ਧਰਮ ਸਿੰਘ ਜੀ ਇਹ ਗੱਲ ਸਾਰੀ ਜ਼ਿੰਦਗੀ ਜ਼ਖਮੀ ਜੀ ਸਮਝਦੇ ਰਹੇ ਹਨ ਕਿ ਸਿਰਫ ਸ਼ਬਦ ਕਰਕੇ ਸਤਿਕਾਰ ਹੈ ਅਤੇ ਸਾਡਾ ਹਿਰਦਾ ਵੀ ਹਮੇਸ਼ਾ ਸ਼ਬਦ ਸੁਣ ਕੇ ਖਿੜਦਾ। ਇਹ ਦਾਤ ਸਾਨੂੰ ਕੀਰਤਨ ਦੀ ਮਿਲੀ ਅਤੇ ਉਸੇ ਦਾ ਸਦਕਾ ਹੈ ਕਿ ਮਰਦਾਨਾ ਸੂਰਮਾ ਬਣ ਕੇ ਸੰਸਾਰ 'ਤੇ ਵਿਚਰਿਆ। ਅਤੇ ਇਹੀ ਗੱਲ ਅਸੀਂ ਗੁਰੂਆਂ ਪਿਤਾ ਬਾਰੇ ਜਿਸ ਵੇਲੇ ਆਖਣ ਲੱਗਣੇ ਹਾਂ ਤਾਂ ਸਾਨੂੰ ਹਿਰਦੇ 'ਚ ਸ਼ਾਂਤੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਤੁਸੀਂ ਆਏ ਸੋ ਸਾਨੂੰ ਮਰਦਾਨਾ ਬਣਾ ਗਏ, ਕਲਗੀ ਪਿਤਾ ਤੁਸੀਂ ਆਏ ਸੋ ਸਾਨੂੰ ਬੰਦਾ ਬਣਾ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਗੁਰਦੇ